SBS Radio.
ਆਪਣੀ ਮੌਤ ਬਾਰੇ ਗੱਲ ਕਰਨ ਲਈ ਕੋਈ ਵੀ ਸਹੀ ਵਕਤ ਨਹੀਂ ਹੈ ਤੇ ਕਈ ਬਜ਼ੁਰਗ ਆਸਟ੍ਰੇਲੀਅਨਸ ਲਈ ਆਪਣੀ ਵਸੀਅਤ ਬਣਾਉਣ ਦਾ ਕੰਮ ਔਖਾ ਜਾਪ ਸਕਦਾ ਹੈ। ਪਰ ਜੇ ਕੋਈ ਵਿਅਕਤੀ ਆਪਣੀ ਵਸੀਅਤ ਬਣਾਉਣ ਤੋਂ ਪਹਿਲਾਂ ਹੀ ਗੁਜ਼ਰ ਜਾਂਦਾ ਹੈ ਤਾਂ ਉਸ ਦੇ ਬਚੇ ਪਰਿਵਾਰ ਨੂੰ ਖਾਮ ਖਾਮ ਵਿੱਤੀ ਤੇ ਜਜ਼ਬਾਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਤ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਹੈ, ਪਰ ਤੁਹਾਡੀ ਸੰਪਤੀ ਤੇ ਇੱਛਾਵਾਂ ਦਾ ਕੀ ਹੋਵੇਗਾ ਜੇ ਤੁਹਾਡੀ ਮੌਤ ਬਿਨਾਂ ਕੋਈ ਵਸੀਅਤ ਬਣਾਏ ਹੋ ਜਾਂਦੀ ਹੈ? ਨਿਊ ਸਾਊਥ ਵੇਲਸ ਟਰੱਸਟੀ ਐਂਡ ਗਾਰਡੀਅਨ ਦੇ ਅੰਕੜੇ ਦੱਸਦੇ ਹਨ ਕਿ 45% ਆਸਟ੍ਰੇਲੀਅਨ ਲੋਕਾਂ ਕੋਲ ਜਾਇਜ਼ ਵਸੀਅਤ ਨਹੀਂ ਹੈ, ਪਰ ਵਸੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ। ਭਵਿੱਖ ਦਾ ਸੋਚਦੇ ਹੋਏ ਜਲਦੀ ਪਲੈਨਿੰਗ ਕਰਨ ਨਾਲ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਸ ਵਿੱਚ ਮਦਦ ਲਈ ਲੋਕਾਂ ਨੂੰ ਕਈ ਸੁਵਿਧਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ ਟੈਲੀਫੋਨ ਦੁਆਰਾ ਮੁਫ਼ਤ ਤਰਜਮਾਨ ਮਿਲਣ ਦੀ ਸੁਵਿਧਾ ਵੀ ਸ਼ਾਮਲ ਹੈ। ਉਦਾਹਰਣ ਦੇ ਤੌਰ ਤੇ ਨਿਊ ਸਾਊਥ ਵੇਲਸ ਦੀ ਏਜਡ ਰਾਈਟਸ ਸਰਵਿਸ, ਜਿਸ ਨੂੰ ਟਾਰਜ਼ ਵੀ ਕਹਿੰਦੇ ਹਨ, 60 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਦਿੰਦੀ ਹੈ, ਜਿਨ੍ਹਾਂ ਵਿੱਚ ਵੱਖਰੇ ਸੱਭਿਆਚਾਰਾਂ ਤੇ ਭਾਸ਼ਾਵਾਂ ਦੇ ਲੋਕ ਵੀ ਸ਼ਾਮਲ ਹਨ। ਸੋਲੀਸਿਟਰ ਨਲੀਕਾ ਪਦਮਸੇਨਾ ਨੇ ਇਹ ਸਮਝਾਇਆ।
Older people in New South Wales, and we provide legal advice and assistance to older people in the community and also retirement villages and residents in aged care advocacy and also their families.
Nalika Padmasena ne keha ki TARS sare sabhyacharan layi kam kardi hai.
We have worked with South Asian communities, Chinese community and also Arabic speaking communities, and now there is a new project reaching out to Yugoslavian, Hungarian communities. Also we have lots of Vietnamese, Japanese. There were quite a lot of communities are working with us and we providing information. We have brochures in different languages and also our information it's in different languages.
ਵੱਖਰੇ ਸੱਭਿਆਚਾਰਾਂ ਵਿੱਚ ਵੱਖਰੀਆਂ ਪਰੰਪਰਾਵਾਂ ਹੋਣ ਕਾਰਨ ਲੋਕੀ ਕਾਨੂੰਨੀ ਮਾਮਲਿਆਂ ਦੀ ਵੱਖਰੀ ਸਮਝ ਤੇ ਵਿਆਖਿਆ ਕਰਦੇ ਹਨ। ਉਦਾਹਰਣ ਦੇ ਤੌਰ ਤੇ ਕਈ ਦੇਸ਼ਾਂ ਵਿੱਚ ਮਾਪਿਆਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀ ਸੰਪਤੀ ਆਪਣੇ ਆਪ ਉਨ੍ਹਾਂ ਦੇ ਪਰਿਵਾਰ ਨੂੰ ਚਲੀ ਜਾਂਦੀ ਹੈ, ਪਰ ਆਸਟ੍ਰੇਲੀਆ ਵਿੱਚ ਇੱਕ ਵਸੀਅਤ ਰਾਹੀਂ ਹੀ ਲੋਕੀ ਇਹ ਪੱਕਾ ਕਰ ਸਕਦੇ ਹਨ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸੰਪਤੀ ਉਨ੍ਹਾਂ ਦੀ ਇੱਛਾ ਮੁਤਾਬਿਕ ਵੰਡੀ ਜਾਵੇ। ਮਿਸ ਪਦਮਸੇਨਾ ਨੇ ਕਿਹਾ ਕਿ ਬਜ਼ੁਰਗਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦਾ ਕੀ ਮਤਲਬ ਹੈ।
A will is a legal document that clearly set out how the person wish to the items he own to be distributed on your death. The will comes to operation after your death. So you appoint an executor under the will. So is the person responsible for collecting and distributing your assets.
Nalika Padmasena ne keha ki maut to baad tuhadi will nu execute karan layi yani lagu karan layi tuhanu kisi ajehe vyakti nu chunna chahida hai jis utte tusi bharosa karde ho.
It is better if he or she is younger than you, but not necessarily. The executor should be good with finances. You can also appoint a professional such as the New South Wales trustee, a private trustee or a solicitor, and these people will charge a fee.
ਤੁਹਾਡੀ ਵਸੀਅਤ ਉੱਪਰ 18 ਸਾਲਾਂ ਤੋਂ ਉੱਪਰ ਦੀ ਉਮਰ ਦੇ ਦੋ ਗਵਾਹਾਂ ਦੇ ਦਸਤਖਤ ਹੋਣੇ ਜ਼ਰੂਰੀ ਹਨ। ਇਹ ਗਵਾਹ ਅਜਿਹੇ ਵਿਅਕਤੀ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਤੁਹਾਡੀ ਵਸੀਅਤ ਤੋਂ ਕੋਈ ਲਾਭ ਨਹੀਂ ਹੋਵੇਗਾ। ਦੋਹੇ ਗਵਾਹਾਂ ਦਾ ਦਸਤਖਤ ਕਰਨ ਸਮੇਂ ਇਕੱਠੇ ਮੌਜੂਦ ਹੋਣਾ ਵੀ ਜ਼ਰੂਰੀ ਹੈ। ਮਿਸ ਪਦਮਸੇਨਾ ਨੇ ਕਿਹਾ ਕਿ ਆਪਣੀਆਂ ਇੱਛਾਵਾਂ ਨੂੰ ਵਸੀਅਤ ਵਿੱਚ ਚੰਗੀ ਤਰ੍ਹਾਂ ਸਮਝਾਉਣਾ ਜ਼ਰੂਰੀ ਹੈ ਤੇ ਲੋਕਾਂ ਨੂੰ ਸੁਤੰਤਰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।
And also it is important your intentions are expressed clearly to reduce the chances of argument as to who gets what. For this reason it is better to have a solicitor or the New South Wales trustee or private trustee draft the will. We do not recommend using a will kit. Now, you can buy the will kit from a newsagent or post office, but we do not recommend using that will kit.
ਕੋਈ ਵੀ 18 ਸਾਲ ਤੋਂ ਉੱਪਰ ਦੀ ਉਮਰ ਦਾ ਵਿਅਕਤੀ ਜਿਸ ਕੋਲ ਦਿਮਾਗੀ ਸਮਰੱਥਾ ਹੈ ਉਹ ਵਸੀਅਤ ਬਣਾ ਸਕਦਾ ਹੈ। ਇੱਥੇ ਸਮਰੱਥਾ ਇੱਕ ਕਾਨੂੰਨੀ ਸ਼ਬਦ ਹੈ ਜਿਸ ਦਾ ਮਤਲਬ ਹੈ ਕਿ ਉਹ ਵਿਅਕਤੀ ਫੈਸਲੇ ਲੈਣ ਦੇ ਕਾਬਿਲ ਹੈ ਤੇ ਤੱਥਾਂ ਨੂੰ ਤੇ ਆਪਣੇ ਫੈਸਲਿਆਂ ਤੇ ਫੈਸਲਿਆਂ ਦੇ ਨਤੀਜਿਆਂ ਨੂੰ ਸਮਝਦਾ ਹੈ। ਨਲਿਕਾ ਪਦਮਸੇਨਾ ਨੇ ਕਿਹਾ ਕਿ ਇਸ ਕਾਬਲੀਅਤ ਜਾਂ ਸਮਰੱਥਾ ਉੱਤੇ ਸਿਹਤ ਨਾਲ ਅਸਰ ਪੈ ਸਕਦਾ ਹੈ।
A person with mild intellectual disability or in the early stages of dementia may still make a will if they have the capacity at the time. So if there is a doubt, an assessment need to be made by an appropriate person such as a doctor, a psychologist or psychiatrist.
ਤੁਹਾਡੀ ਵਸੀਅਤ ਵਿਸ਼ਿਸ਼ਟ ਤੇ ਅਪ ਟੂ ਡੇਟ ਹੋਣੀ ਚਾਹੀਦੀ ਹੈ। ਇੱਕ ਵਸੀਅਤ ਇੱਕ ਵਿਅਕਤੀ ਦੇ ਮਰਨ ਤੱਕ ਜਾਇਜ਼ ਰਹਿੰਦੀ ਹੈ ਜਾਂ ਉਸ ਵਿਅਕਤੀ ਦੇ ਵਸੀਅਤ ਨੂੰ ਬਦਲਣ ਜਾਂ ਰੱਦ ਕਰਨ ਤੱਕ। ਮਿਸ ਪਦਮਸੇਨਾ ਨੇ ਕਿਹਾ ਕਿ ਹਾਲਾਤ ਬਦਲਣ ਨਾਲ ਵਸੀਅਤ ਨੂੰ ਬਦਲਣਾ ਜ਼ਰੂਰੀ ਹੈ।
You should make changes to your will or make a new will if certain events occur in your life such as if you marry or you divorced or major beneficiary dies or you have children or grandchildren. So in that circumstance, you need to get legal advice and make necessary changes to your will. Especially when you remarry, the marriage invalidates an existing will if it does not contemplate the marriage.
ਜੇ ਕੋਈ ਵਿਅਕਤੀ ਬਿਨਾਂ ਵਸੀਅਤ ਮਰ ਜਾਂਦਾ ਹੈ ਤਾਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਨੂੰ ਆਪਣੀ ਸੰਪਤੀ ਦੇਣਾ ਚਾਹੁੰਦੇ ਸੀ ਤੇ ਉਸਦਾ ਐਗਜ਼ੀਕਿਊਟਰ ਕੌਣ ਸੀ। ਨਲਿਕਾ ਪਦਮਸੇਨਾ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਉਸ ਵਿਅਕਤੀ ਦੀ ਸੰਪਤੀ ਪਹਿਲਾਂ ਹੀ ਨਿਰਧਾਰਿਤ ਕੀਤੇ ਫਾਰਮੂਲੇ ਨਾਲ ਵੰਡੀ ਜਾਵੇਗੀ।
What happens when you don't have a will is that the family members then need to apply for a letter of administration from the court, the Supreme Court. The court then approves an administrator to distribute your estate, collect your estate and then distribute the estate according to the rules of intestacy. And this is strict legal formula. Under intestacy provisions, a special order of persons that generally inherit from your estate, like spouse, the children, parents, brothers and sisters, uncle and aunts, first cousins, and then if nobody is there, then the government.
ਅੱਜਕੱਲ ਵੱਧਦੀ ਗਿਣਤੀ ਵਿੱਚ ਰਲਵੇਂ ਮਿਲਵੇਂ ਪਰਿਵਾਰ ਹੋਣ ਕਾਰਨ ਜਾਂ ਦੂਸਰੀ ਵਾਰ ਵਿਆਹ ਹੋਣ ਕਾਰਨ ਲੋਕਾਂ ਦੇ ਪਰਿਵਾਰ ਗੁੰਝਲਦਾਰ ਬਣਦੇ ਜਾ ਰਹੇ ਹਨ। ਇਸ ਨਾਲ ਕਿਸੇ ਦੀ ਵਸੀਅਤ ਨੂੰ ਕੰਟੈਸਟ ਕਰਨ ਜਾਂ ਚੁਣੌਤੀ ਦੇਣ ਦੇ ਆਸਾਰ ਵੀ ਵੱਧ ਜਾਂਦੇ ਹਨ। ਹਾਲਾਂਕਿ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੀ ਸੰਪਤੀ ਕਿਸੇ ਦੇ ਵੀ ਨਾਮ ਕਰ ਸਕਦੇ ਹਨ, ਪਰ ਕੁਝ ਹਾਲਾਤਾਂ ਵਿੱਚ ਕਈ ਲੋਕ ਵਸੀਅਤ ਨੂੰ ਚੁਣੌਤੀ ਦੇ ਸਕਦੇ ਹਨ। ਮਿਸ ਪਦਮਸੇਨਾ ਦਾ ਕਹਿਣਾ ਹੈ ਕਿ ਅਕਸਰ ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਵਸੀਅਤ ਵਿੱਚ ਉਨ੍ਹਾਂ ਨੂੰ ਜਾਇਜ਼ ਹੱਕ ਨਹੀਂ ਦਿੱਤਾ ਗਿਆ।
Person who can make a claim against your estate include the wife and the husband, a person who is in a de facto relationship, a child or the stepchild, former wife or husband. So therefore, it is important you need to get proper legal advice before you make this document.
ਇੱਕ ਵਸੀਅਤ ਤਾਂ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ ਜੇ ਲੋੜ ਪੈਣ ਤੇ ਲੱਭੀ ਜਾ ਸਕੇ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸੇ ਨੂੰ ਪਤਾ ਹੋਵੇ ਕਿ ਤੁਹਾਡੀ ਵਸੀਅਤ ਕਿੱਥੇ ਰੱਖੀ ਗਈ ਹੈ। ਨਿਊ ਸਾਊਥ ਵੇਲਜ਼ ਟਰੱਸਟੀ ਐਂਡ ਗਾਰਡੀਅਨ ਦੇ ਮੁਤਾਬਕ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਜ਼ਿਆਦਾ ਸੰਪਤੀ ਇੱਥੇ ਹੈ ਪਰ ਕਿਸੇ ਦੂਸਰੇ ਦੇਸ਼ ਵਿੱਚ ਵਧੇਰੀ ਪੂੰਜੀ ਦਾ ਬੈਂਕ ਖਾਤਾ ਹੈ, ਉਹਨਾਂ ਲਈ ਇੱਕ ਅੰਤਰਰਾਸ਼ਟਰੀ ਵਸੀਅਤ ਬਣਾਉਣਾ ਚੰਗਾ ਤਰੀਕਾ ਹੈ। ਪਰ ਜੇ ਤੁਹਾਡੇ ਕੋਲ ਇੱਥੇ ਤੇ ਕਿਸੇ ਹੋਰ ਦੇਸ਼ ਵਿੱਚ ਵੀ ਸੰਪਤੀ ਹੈ ਤਾਂ ਤੁਹਾਨੂੰ ਦੋਹੇ ਦੇਸ਼ਾਂ ਵਿੱਚ ਜਾਇਦਾਦ ਲਈ ਦੋ ਵੱਖਰੀਆਂ ਵਸੀਅਤਾਂ ਬਣਾਉਣੀਆਂ ਚਾਹੀਦੀਆਂ ਹਨ। ਦ ਏਜਡ ਰਾਈਟਸ ਸਰਵਿਸ ਬਹੁ ਸੱਭਿਆਚਾਰਕ ਤੇ ਬਹੁ ਭਾਸ਼ਾਈ ਲੋਕਾਂ ਨੂੰ ਐਡਵਾਂਸ ਕੇਅਰ ਡਾਇਰੈਕਟਿਵ ਲਈ ਵੀ ਸਹਾਇਤਾ ਦਿੰਦੀ ਹੈ, ਜਿਸ ਨੂੰ ਲਿਵਿੰਗ ਵਿਲ ਵੀ ਕਿਹਾ ਜਾਂਦਾ ਹੈ। ਟਾਰਜ਼ ਸੋਲੀਸਿਟਰ ਨਲਿਕਾ ਪਦਮਸੇਨਾ ਦਾ ਕਹਿਣਾ ਹੈ ਕਿ ਐਡਵਾਂਸ ਕੇਅਰ ਡਾਇਰੈਕਟਿਵ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਤੁਹਾਡੀਆਂ ਇੱਛਾਵਾਂ ਮੰਨੀਆਂ ਜਾਣ ਜਦੋਂ ਤੁਸੀਂ ਡਾਕਟਰੀ ਫੈਸਲੇ ਕਰਨ ਦੇ ਕਾਬਿਲ ਨਹੀਂ ਹੁੰਦੇ।
It is a form which set out the medical care you wish to receive or not receive in case you are no longer able to speak for yourself or make decisions for yourself. It is also advisable that you fill in this form in consultation with your doctor because your doctor knows your medical history. It is also particularly important when you have a progressive illness or life-limiting illness or terminal condition. You can give general and specific instructions in that document about the treatment, such as resuscitation, life support, or artificial feeding. So these are the things that you can decide whether you wanted to carry on or not.
ਐਡਵਾਂਸ ਕੇਅਰ ਡਾਇਰੈਕਟਿਵ ਬਣਾਉਣ ਲਈ ਤੁਹਾਡੇ ਕੋਲ ਕਾਬਲੀਅਤ ਹੋਣੀ ਚਾਹੀਦੀ ਹੈ, ਯਾਨੀ ਕਿ ਤੁਹਾਨੂੰ ਇਹ ਦਸਤਾਵੇਜ਼ ਸਮਝ ਆਉਣਾ ਚਾਹੀਦਾ ਹੈ ਤੇ ਇਸ ਦੇ ਨਤੀਜਿਆਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਮਿਸ ਪਦਮਸੇਨਾ ਨੇ ਕਿਹਾ ਕਿ ਕੁਝ ਹੋਰ ਗੱਲਾਂ ਬਾਰੇ ਵੀ ਧਿਆਨ ਰੱਖਣਾ ਜ਼ਰੂਰੀ ਹੈ।
We suggest the document must be specific, current, in writing, signed by you and witnessed. If witnessed by your doctor, he or she can testify as to your capacity and also they can explain the treatment they provide to you. It is best to let the doctor and the hospital and your family and your guardian and the aged care facility know about your wishes that you make that document and that you have completed and signed the advanced care directive. You should let them know where the original is kept and must provide a copy to them.
ਹਾਲਾਂਕਿ ਨਿਊ ਸਾਊਥ ਵੇਲਜ਼ ਵਿੱਚ ਐਡਵਾਂਸ ਕੇਅਰ ਡਾਇਰੈਕਟਿਵ ਲਈ ਕੋਈ ਕਾਨੂੰਨ ਨਹੀਂ ਬਣਿਆ ਹੈ, ਪਰ ਇੱਥੇ ਵੀ ਇਹ ਦਸਤਾਵੇਜ਼ ਸਵੀਕਾਰਿਆ ਜਾਂਦਾ ਹੈ।
Even though the New South Wales, we don't have a legislation to enforce advanced care directives, but there are court decisions which have decided that they are enforceable. That's why it is important that you can authorize the guardian in the enduring guardianship appointment to ensure that your wishes in the advanced care directives are carried out, so then it gets the legal enforcement through that. And also many healthcare professionals will follow an advanced care directive once they are made aware of them.
ਜੇ ਤੁਸੀਂ ਵਸੀਅਤ ਜਾਂ ਲਿਵਿੰਗ ਵਿਲ ਬਣਾਉਣਾ ਚਾਹੁੰਦੇ ਹੋ ਤਾਂ ਦ ਏਜਡ ਰਾਈਟਸ ਸਰਵਿਸ ਸਾਰੇ ਸੱਭਿਆਚਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਤੇ ਭਾਈਚਾਰੇ ਵਿੱਚ 60 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ 14 ਭਾਸ਼ਾਵਾਂ ਵਿੱਚ ਮੁਫਤ ਸਲਾਹ ਤੇ ਮੁਫਤ ਤਰਜਮਾਨ ਸੇਵਾਵਾਂ ਵੀ ਦਿੰਦੀ ਹੈ।